Thank you. ਮਰਾ ਕਚ ਦੇਸ ਵਿਦੇਸ ਨਾ ਬੂਝ ਐਸਾ ਮੇਰਾ ਮਨ ਬਿਖਿਆ ਬੋਇਆ ਕਛਿਆਰਾ ਪਾਰ ਨਾ ਸੂਝ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਮਰਨ ਭਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ ਕਰੋ ਕਿਰਪਾ ਭਰਮ ਚੂਕਈ ਮੈਂ ਸਮਤ ਦਿਓ ਸਮਝਾਏ ਯੋਗੀਸ਼ਰ ਪਾਵੈ ਨਹੀਂ ਪਾਵਣ ਕਥਨ ਅਪਾਰ ਪ੍ਰੇਮ ਭਗਤ ਕੇ ਕਾਰਨ ਪੈਰ ਵਿਗਾਸ ਮਾਰ
Thank you.
ਸਮਾਧੀ ਲਾਉਣੀ ਹੈ ਤੇ ਕੱਲ੍ਹ ਦੇ 2 ਵਜੇ ਤੱਕ ਬੈਠੇ ਰਹਿਣਾ। ਇਹ ਇੱਕ ਬੜਾ ਭਾਰਾ ਤਪ ਕਰ ਰਹੇ ਹਾਂ, ਇਹਦਾ ਸਹਿਜ ਫਲ ਕੀ ਮਿਲ ਰਿਹਾ ਹੈ? ਕਈ ਕੋਟ ਚ ਜਗ ਫਲਾ ਸੁਣ ਗਾਵਣ ਹਾਰੇ ਰਾਮ, ਕਈ ਕਰੋੜ ਕਰੋੜ ਜੱਗਾਂ ਦਾ ਫਲ ਸਹਿਜ ਪ੍ਰਾਪਤ ਹੋ ਜਾਂਦਾ। ਅਰ ਇਹ ਫਲ ਗਵਾਇਆ ਹੋਇਆ ਜਾਂਦਾ ਨਹੀਂ ਹੈ। ਤੀਰਥ ਕਰ ਲਓ, ਵਰਤ ਰੱਖ ਲਓ, ਦਾਨ ਕਰ ਲਓ, ਜੇ ਮਨ ਵਿੱਚ ਖਿਆਲ ਆ ਗਿਆ, ਮਹਾਰਾਜ ਕਹਿੰਦੇ ਸਾਰਾ ਹੀ ਨਿਲ ਹੋ ਜਾਂਦਾ, ਰਿਵਰਸ ਗੇਅਰ ਲੱਗ ਜਾਂਦਾ। ਤੀਰਥ ਵਰਤ ਅਰ ਦਾਨ ਕਰ, ਮਨ ਵੇ ਧਰੈ ਗਵਾਨ, ਨਾਨਕ ਨੇਹ ਫਲ ਜਾਤੇ ਜਿਉਂ ਕੁੰਚ ਰਿਸ਼ਨਾ। ਇਹ ਜੋ ਸਹਿਜਤਾ ਪਾਪ ਕਰ ਰਹੇ ਹੋ, ਜਿਸ ਦਾ ਕਰੋੜਾਂ ਕਰੋੜਾਂ ਜੱਗਾਂ ਦਾ ਫਲ ਪ੍ਰਾਪਤ ਹੋ ਕੇ ਵਿਘਨਾਂ ਦਾ ਨਾਸ਼, ਇਲਾਕੇ ਵਿੱਚ ਸ਼ਾਂਤੀ, ਮਨਾਂ ਵਿੱਚ ਪ੍ਰਕਾਸ਼, ਗਿਆਨ ਦੀ ਬੁੱਧੀ ਆਉਣੀ ਹੈ, ਭਵਿੱਖ ਦਾ ਮਾਰਗ ਰੋਸ਼ਨ ਹੋਣਾ। ਸੋ ਉਹਦੇ ਬਾਰੇ ਆਪ ਪਿਛਲੇ 2 ਦਿਨ ਪਹਿਲੇ ਅਤੇ ਅੱਜ ਦਾ 3ਰਾ ਦਿਨ ਲਗਾਤਾਰ ਆਪ ਕੋਈ 14-14 ਘੰਟੇ ਜਾਂ ਇਸ ਤੋਂ ਵੀ ਵੱਧ, ਜੇ ਮੈਂ ਕਹਾਂ ਤਾਂ 18 ਘੰਟੇ ਲਗਾਤਾਰ ਤੁਸੀਂ ਸੁਣਦੇ ਆਏ ਹੋ। ਸੋ ਹੁਣ ਆਪਣੇ ਬਹੁਤ ਸਾਰੇ ਮਹਾਂਪੁਰਸ਼ਾਂ ਤੋਂ, ਮੇਰੇ ਤੋਂ ਪਹਿਲਾਂ ਬਹੁਤ ਕਿਸਮ ਦੇ ਵਿਚਾਰ ਸਰਵਣ ਕੀਤੇ ਨੇ, ਅਤੇ ਹੁਣੇ ਬਹੁਤ ਹੀ ਮਾਣਯੋਗ ਮਹਾਂਪੁਰਸ਼ ਜੋ ਰਾੜੇ ਸਾਹਿਬ ਤੋਂ ਆ ਕੇ ਇੱਥੇ ਸੁਸ਼ੋਭਿਤ ਨੇ, ਦਰਸ਼ਨ ਦੇ ਰਹੇ ਨੇ, ਉਹਨਾਂ ਦੇ ਬਚਨ ਬਲਾਸ ਆਪ ਨੇ ਸਰਵਣ ਕੀਤੇ। ਬੜੀ ਖੁਸ਼ੀ ਹੋਈ ਹੈ ਮਨ ਵਿੱਚ ਇਹਨਾਂ ਦੇ ਆਉਣ ਦੀ, ਕਿਉਂਕਿ ਫਿਰ ਵੀ ਵੱਡੇ ਭਰਾ ਨੇ, ਅਸੀਂ ਤਾਂ ਛੋਟੇ ਹਾਂ। ਸੋ ਇਹਦੇ ਵਿੱਚ ਹਾਜ਼ਰੀ ਭਰੀ ਹੈ, ਆਪਣੇ ਵਿਚਾਰ ਆਪ ਨਾਲ ਸਾਂਝੇ ਕੀਤੇ ਨੇ। ਸੋ ਬੇਨਤੀ ਕੀਤੀ ਜਾ ਰਹੀ ਸੀ ਕਿ ਪਿਛਲੇ ਦਿਨਾਂ ਦੇ ਅੰਦਰ, ਕਿਉਂਕਿ ਇਹ ਯਾਦ ਭਾਈ ਦਿਆਰ ਸਿੰਘ ਜੀ ਤੋਂ ਜੋ ਸੰਪਰਦਾ ਚੱਲਦੀ ਹੈ, ਉਹਦੀ ਸਿਮਰਤੀ ਦੇ ਵਿੱਚ ਇਹ ਸਾਰਾ ਸੰਤ ਸਮਾਗਮ ਹੋ ਰਿਹਾ, ਕਿਉਂਕਿ ਗੁਰੂ ਮਹਾਰਾਜ ਦੇ ਮੁੱਖ 5 ਪਿਆਰਿਆਂ 'ਚੋਂ ਜਥੇਦਾਰ, ਜਿਨ੍ਹਾਂ ਦੇ ਕੋਲ ਬ੍ਰਹਮ ਗਿਆਨ ਦੇ ਭੰਡਾਰ ਸਨ, ਸ਼ਬਦ ਸੁਰਤ ਯੋਗ ਦਾ ਪੂਰਾ ਖਜ਼ਾਨਾ ਸੀ, ਹੱਠ ਯੋਗ ਦੇ ਪੂਰੀ ਤਰ੍ਹਾਂ ਜਾਣੂ ਸੀ, ਦੁਨੀਆਂ ਵਿੱਚ ਰਹਿਣ ਵਾਸਤੇ ਪੂਰਾ ਗਿਆਨ ਸੀ, ਜੇ ਮਹਾਰਾਜ ਨੇ ਕੋਈ ਵੀ ਜ਼ਰੂਰੀ ਕੰਮ ਕੀਤਾ ਹੈ ਤਾਂ ਭਾਈ ਸਾਹਿਬ ਭਾਈ ਦਿਆਲ ਸਿੰਘ ਜੀ ਮਹਾਰਾਜ ਦੀ ਰਾਏ ਜ਼ਰੂਰ ਲਈਏ। ਔਰੰਗਜ਼ੇਬ ਨਾਲ ਗੱਲਬਾਤ ਕਰਨ ਵਾਸਤੇ ਭੇਜਿਆ ਤਾਂ ਉਹਨਾਂ ਨੂੰ ਭੇਜਿਆ, ਤੁਸੀਂ ਸਭ ਸੁਣ ਚੁੱਕੇ ਹਾਂ। 2 ਕਿਸਮ ਦੀਆਂ ਬੰਸਾਂ ਹੁੰਦੀਆਂ, ਇੱਕ ਬੰਸ ਉਹ ਹੈ ਜਿਸ ਨੂੰ ਬਿੰਦੀ ਬੰਸ ਕਹਿੰਦੇ ਨੇ, ਉਹ ਜੋ ਕਾਬਲ ਪੁੱਤਰ ਨੇ, ਚੰਗੇ ਪੁੱਤਰ ਨੇ, ਉਹ ਆਪਣੇ ਮਾਂ ਬਾਪ ਦਾਦੇ ਦੀ ਪੜਦਾਦੇ ਦੀ ਯਾਦ ਮਨਾਉਂਦੇ ਰਹਿੰਦੇ ਨੇ, ਜੇ ਉਸ ਤੋਂ ਵੀ ਚੰਗਾ ਹੋਵੇ ਤਾਂ ਉਸ ਤੋਂ ਪਹਿਲਿਆਂ ਦੀ ਵੀ ਯਾਦ ਮਨਾਉਂਦਾ ਰਹਿੰਦਾ, ਕਿਉਂਕਿ ਜਦੋਂ ਬਜ਼ੁਰਗਾਂ ਦੀਆਂ ਕਹਾਣੀਆਂ ਕਰਦੇ ਹਾਂ ਅਤੇ ਆਪਣੇ ਆਪ ਨੂੰ ਉਹਨਾਂ ਨਾਲ ਵੇਚਦੇ ਹਾਂ, ਫਿਰ ਪਤਾ ਲੱਗਦਾ ਵੀ ਅਸੀਂ ਕਿੱਥੇ ਕੁ ਖੜ੍ਹੇ ਹਾਂ, ਅਸੀਂ ਤਾਂ ਬਹੁਤ ਪਛੜ ਗਏ, ਅਤੇ ਉਹਨਾਂ ਨੂੰ ਫੋਲੋ ਕਰਨ ਦਾ ਯਤਨ ਕਰਨਾ ਪੈਣਾ। ਭੂਤਕਾਲ ਹਮੇਸ਼ਾ ਹੀ ਸੁਨਹਿਰੀ ਹੋਇਆ ਕਰਦਾ, ਭਵਿੱਖ ਤਾਂ ਅਨਸਰਟਨ ਹੁੰਦਾ, ਵਰਤਮਾਨ ਜਿਹੜਾ ਹੈ ਇਹ ਫੈਕਚੁਅਲ ਹੋਣ ਕਰਕੇ ਓਨਾ ਚੰਗਾ ਨਹੀਂ ਹੁੰਦਾ ਜਿੰਨਾ ਭੂਤਕਾਲ ਹੋਇਆ ਕਰ। ਭੂਤਕਾਲ ਦੇ ਵਿੱਚੋਂ ਪ੍ਰਕਾਸ਼ ਆਉਂਦਾ, ਲੰਘ ਗਏ ਸਮੇਂ ਦੇ ਵਿੱਚੋਂ ਅਸੀਂ ਜਿਸ ਤਰ੍ਹਾਂ ਫੁੱਲਾਂ ਦਾ ਗੁਲਦਸਤਾ ਬਣਾ ਲਿਆ ਜਾਂਦਾ ਚੁਣ ਕੇ, ਇਸ ਤਰ੍ਹਾਂ ਸਾਰੀ ਜ਼ਿੰਦਗੀ ਨੂੰ ਚੁਣ ਕੇ ਥੋੜ੍ਹੇ ਜਿਹੇ ਅੱਖਰਾਂ ਦੇ ਵਿੱਚ 100 ਸਾਲ ਨੂੰ ਬੰਦ ਕਰਦਾ ਅਤੇ ਉਹਦੇ ਵਿੱਚ ਹੋਣਗੇ ਕਿ ਉਹਨਾਂ ਦੇ ਜੀਵਨ ਦੇ ਵੱਖਰੇ ਵੱਖਰੇ ਕ੍ਰਿਸ਼ਮੇ। ਤਾਂ ਉਸੇ ਸਿਲਸਿਲੇ 'ਚ ਆਪ ਹੁਣ ਫਰਮਨ ਕਰ ਰਹੇ ਹੋ ਕਿ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਵਕੀਤਾ ਅੰਧਲੇ ਤਿਰ ਭਵਨ ਸੂਝਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਕੀ ਸੁਣੋ ਮੇਰੇ ਮੀਤਾ। ਸੁਣੋ ਪਿਆਰੇ ਹੋ, ਕਹਿੰਦੇ ਮਹਿਮਾ ਮਹਿਮਾ ਮਹਾਰਾਜ ਨੇ ਕਿਸੇ ਰਾਜੇ ਦੀ ਨਹੀਂ ਲਿਖੀ ਹੈ, ਕਿਸੇ ਦੀ ਕੋਈ ਗੁਰੂ ਗ੍ਰੰਥ ਸਾਹਿਬ 'ਚੋਂ ਕੋਈ ਅੱਖਰ ਕੱਢ ਕੇ ਦਿਖਾਓ ਜਿੱਥੇ ਰਾਜੇ ਦੀ ਮਹਿਮਾ ਹੋ। ਜਿੱਥੇ ਮਹਿਮਾ ਹੈ, ਜੇ ਰਾਜੇ ਜਨਕ ਦੀ ਵੀ ਕਰੀ ਹੈ ਤਾਂ ਗੁਰਮੁਖ ਜਨਕ ਕਹਿ ਕੇ ਕਰੀ ਹੈ, ਰਾਜਾ ਜਨਕ ਕਹਿ ਕੇ ਨਹੀਂ ਕਰੀ। ਜਿੱਥੇ ਵੀ ਕਿਸੇ ਦੀ ਆਈ ਹੈ ਤਾਂ ਉੱਥੇ ਸਾਧੂ ਦੇ ਰੂਪ ਵਿੱਚ ਮਹਿਮਾ ਆਈ ਹੈ, ਕਿਉਂਕਿ ਹੋਰ ਇੱਥੇ ਮਹਿਮਾ ਦੇ ਕਾਬਲ ਸੰਸਾਰ ਹੋਇਆ ਨਹੀਂ ਕਰਦਾ। ਸੰਸਾਰ ਰਾਗ ਅਤੇ ਦੁਆਇਸ਼ ਵਿੱਚ ਹੈ, ਇਹਦੇ ਵਿੱਚ ਕਲੇਸ਼ ਨੇ, ਕਲੇਸ਼ਾਂ 'ਚ ਪਏ ਹੋਏ ਜੀ। ਕਦੀ ਮਹਿਮਾ ਮਹਿਮਾ ਉਹਦੀ ਆ ਜਿਹੜਾ ਨਿਰਾ ਹੀ ਪ੍ਰਕਾਸ਼ ਹੋ ਚੁੱਕਿਆ, ਜੋ ਸਾਰਿਆਂ ਦੇ ਹਿਰਦਿਆਂ 'ਚ ਸਮਾ ਚੁੱਕਿਆ, ਜਿਹੜਾ ਸਾਰਿਆਂ ਦਾ ਸਾਂਝਾ ਬਣ ਚੁੱਕਿਆ। ਸੋ ਸਾਧੂ ਹੋਇਆ ਕਰਦੇ ਨੇ, ਮਹਾਂਪੁਰਸ਼ ਹੋਇਆ ਕਰਦੇ ਨੇ, ਮਹਾਂਪੁਰਸ਼ ਦਾ ਦਰਜਾ ਹੋਇਆ। ਸਾਧਨਾ ਸੰਪੰਨ ਪੁਰਸ਼ ਜੋ ਹੈ, ਭਾਵੇਂ ਦ੍ਰਿਸ਼ਟੀ ਹੈ ਭਾਵੇਂ ਵਿਹੰਗਮ ਹੈ, ਕੋਈ ਵੀ ਹੈ ਇਸ ਗੱਲ ਦਾ ਨਹੀਂ, ਜਿਹਦੇ ਅੰਦਰ ਪ੍ਰਕਾਸ਼ ਹੋ ਗਿਆ, ਜਿਸਨੇ ਆਪਣੇ ਨਿੱਜ ਘਰ ਦੇ ਵਿੱਚ ਵਾਸਾ ਪ੍ਰਾਪਤ ਕਰ ਲਿਆ, ਜਿਸਨੇ ਸ਼ਬਦ ਖੋਜ ਸ਼ਬਦ ਦੀ ਖੋਜ ਕਰਕੇ ਉਹ ਘਰ ਨੂੰ ਪ੍ਰਾਪਤ ਕਰ ਲਿਆ ਅਤੇ ਸਹਿਜ ਦੇ ਵਿੱਚ ਜਿਸਦਾ ਵਾਸਾ ਹੋ ਗਿਆ ਉਹ ਸਾਧੂ ਹੋਇਆ ਕਰਦਾ। ਉਹਦੇ ਵਿੱਚ ਤਾਂ ਸੰਤ ਅਨੰਤ ਹੈ ਨਾ ਹੀ ਅੰਤਰ, ਉਹਦੇ ਵਿੱਚ ਤਾਂ ਵਾਹਿਗੁਰੂ ਵਿੱਚ ਕੋਈ ਭੇਦ ਨਹੀਂ ਹੋਇਆ ਕਰਦਾ। ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ, ਪ੍ਰਮ ਹੈ ਮੋਹ ਹੈ ਤਾਸ ਮੈਂ ਰੰਚਕ ਨਾਹੀ ਪੇ। ਸੰਤ ਜਿਹਨੂੰ ਸੰਤ ਕਹਿੰਦੇ ਨੇ ਉਹ ਸਰੀਰ ਨਹੀਂ ਹੋਇਆ ਕਦੇ ਵੀ, ਉਹ ਜੋਤੀ ਹੋਇਆ ਕਰਦੀ ਹੈ। ਉਹ ਅਵਸਥਾ ਹੈ ਜਿੱਥੇ ਦੇਹ ਅਧਿਆਸ ਖਤਮ ਹੋ ਜਾਂਦਾ ਅਤੇ ਉਸ ਤੋਂ ਬਾਅਦ ਜੋਤੀ ਦਾ ਪ੍ਰਕਾਸ਼ ਹੋ ਜਾਂਦਾ, ਉਹਨੂੰ ਸੰਤ ਕਿਹਾ ਜਾਂਦਾ ਉਸ ਪਦਵੀ ਨੂੰ। ਸੋ ਇਸ ਤਰ੍ਹਾਂ ਦੇ ਨਾਲ ਆਪ ਸਰਵਣ ਕਰ ਰਹੇ ਸੀ ਕੱਲ੍ਹ ਬਾਬਾ ਭਾਗ ਸਿੰਘ ਜੀ ਦੇ ਬਾਰੇ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਗਿਆਨੀ ਜੀ ਆਏ ਹੋਏ ਨੇ ਇੱਥੇ, ਗਿਆਨੀ ਮੇਹਰ ਸਿੰਘ ਜੀ, ਬੜੇ ਵਿਦਵਾਨ ਨੇ, ਜਿਨ੍ਹਾਂ ਨੇ ਸਾਰੇ ਮਹਾਂਪੁਰਸ਼ਾਂ ਦੇ ਬਾਰੇ ਬਹੁਤ ਵਿਸਥਾਰ ਦੇ ਨਾਲ ਖੋਜ ਕਰਕੇ ਪੁਸਤਕ ਲਿਖੀ ਹੈ। ਅਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਗਿਆਨੀ ਜੀ ਤੁਸੀਂ ਜ਼ਰੂਰ ਆਇਓ, ਕਿਉਂਕਿ ਮਹਾਂਪੁਰਸ਼ਾਂ ਦੇ ਜੀਵਨ ਅਲੋਪ ਹੁੰਦੇ ਤੁਰੇ ਜਾਂਦੇ। ਇਹ ਸੰਤ ਸਮਾਗਮ ਜੋ ਇੰਨਾ ਲੰਮਾ ਚੌੜਾ ਰੱਖਿਆ ਹੈ, ਇੰਨੇ ਦਾ ਪ੍ਰਬੰਧ ਕੀਤਾ ਹੈ, ਲੱਖਾਂ ਰੁਪਏ ਦੇ ਉੱਤੇ ਖਰਚ ਕੀਤੇ ਨੇ, ਉਹ ਸਿਰਫ ਇਸ ਕਰਕੇ ਹੈ ਵੀ ਉਹ ਜਿਹੜੇ ਜੀਵਨ ਭੁੱਲਦੇ ਜਾ ਰਹੇ ਨੇ ਉਹ ਦੁਬਾਰਾ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਣ ਅਤੇ ਸਾਨੂੰ ਪਤਾ ਲੱਗ ਜਾਵੇ ਵੀ ਅਸੀਂ ਤਾਂ ਕੁਛ ਵੀ ਨਹੀਂ ਹੈਗੇ, ਬਹੁਤ ਕੁਛ ਕਰਨ ਵਾਸਤੇ ਸਾਨੂੰ ਪਿਆ। ਇਹ ਕੋਈ ਕਹਾਣੀਆਂ ਸੁਣਾਉਣ ਦਾ ਨਹੀਂ ਹੈ ਵੀ ਇੱਧਰਲੀ ਗੱਲ ਸੁਣਾ ਦਿਉ ਇੱਧਰਲੀ ਸੁਣਾ ਦਿਉ, ਇਹ ਤਾਂ ਮਹਾਂਪੁਰਸ਼ਾਂ ਦਾ ਜੀਵਨ ਲੜੀ ਬੱਝਵਾਂ ਆਪਾਂ ਵਿਚਾਰ ਕਰ ਰਹੇ ਹਾਂ। ਸੋ ਉਹਦੇ ਵਿੱਚ ਬਾਬਾ ਭਾਗ ਸਿੰਘ ਜੀ ਦੇ ਬਾਰੇ ਕੱਲ੍ਹ ਬੇਨਤੀ ਕੀਤੀ ਸੀ। ਮੈਲ ਖੋਈ ਕੋਟ ਅੱਗ ਹਰੇ ਨਿਰਮਲ ਪਏ ਚੀਤਾ, ਅੱਜ ਆਪਣੀ ਮੌਜ ਦੇ ਵਿੱਚ ਤੁਰੇ ਜਾ ਰਹੇ ਨੇ। ਅਚਾਨਕ ਨਿਗਾਹ ਕੀਤੀ, ਕੋਈ ਗਾਰੇ 'ਚ ਲਿਬੜੀ ਹੋਈ, ਗੰਦ ਮੰਦ 'ਚ ਲਿਬੜੀ ਹੋਈ ਰੂਹ ਦੇਖੀ। ਰੂਹ ਬਲਵਾਨ ਸੀ ਪਰ ਹਾਲਾਤ ਨੇ ਉਸਨੂੰ ਇੱਥੇ ਤੱਕ ਪਹੁੰਚਾ ਦਿੱਤਾ ਕਿ ਉਹ ਬੇਸ਼ਵਾ ਦਾ ਰੂਪ ਧਾਰਨ ਕਰਕੇ ਆਪਣੇ ਸਰੀਰ ਨੂੰ ਉਸਨੇ ਵੇਚਣਾ ਸ਼ੁਰੂ ਕਰ ਦਿੱਤਾ ਚੰਦ ਟਕਿਆਂ ਦੇ ਬਦਲੇ, ਅਤੇ ਕੁੰਭੀ ਨਰਕ ਦਾ ਟਿਕਟ ਆਪਦੇ ਵਾਸਤੇ ਵੀ ਅਤੇ ਜਿਹੜਾ ਆਉਂਦਾ ਉਹਨੂੰ ਵੀ ਕੁੰਭੀ ਨਰਕ ਦਾ ਟਿਕਟ ਦੇਣਾ ਸ਼ੁਰੂ ਕਰ ਦਿੱਤਾ। ਸਹਿਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਅਤੇ ਅਚਾਨਕ ਮਹਾਂਪੁਰਸ਼ ਜਦ ਆਪਣੀ ਮਸਤੀ ਦੇ ਵਿੱਚ ਜਾ ਕੇ ਇੱਕ ਚੁਬਾਰੇ ਵਿੱਚ ਖੂਬਸੂਰਤ ਬੇਸ਼ਵਾ ਬੈਠੀ ਹੈ, ਉਸਨੇ ਵੀ ਤੱਕ ਲਿਆ ਕਿ ਕੋਈ ਨੌਜਵਾਨ ਆ ਰਿਹਾ ਹੈ, ਹੋਰ ਤਰ੍ਹਾਂ ਦੀ ਚਾਲ ਹੈ, ਹੋਰ ਤਰ੍ਹਾਂ ਦੇ ਨੇਤਰ ਨੇ, ਜਿਹੜੇ ਨੇਤਰ ਮੇਰੇ ਵੱਲ ਦੇਖਦੇ ਨੇ ਅੱਗੇ ਉਹ ਨੇਤਰ ਨਹੀਂ ਹੈ, ਇਹਨਾਂ ਨੇਤਰਾਂ 'ਚ ਤਾਂ ਕੋਈ ਖਿੱਚ ਪਈ ਹੋਈ ਹੈ, ਇਹ ਤਾਂ ਮੈਨੂੰ ਐਂ ਲੱਗਦਾ ਜਿਵੇਂ ਮੇਰਾ ਆਪਣਾ ਆਪ ਹੀ ਹੁੰਦਾ। ਸੋ ਉੱਪਰ ਚੜ੍ਹ ਕੇ ਉੱਪਰ ਜਾਂਦੇ ਹੀ ਇੱਕ ਦ੍ਰਿਸ਼ਟੀ ਕਰਕੇ ਦੇਖ ਕੇ ਸਹਿ ਸਵਾ ਐਸਾ ਵਚਨ ਕਰ ਦਿੱਤਾ,
ਤੇਰਾ ਜਨਮ ਅਮੋਲਕ ਹੀਰਾ ਕੌਡੀਆਂ ਦੇ
84 ਲੱਖ ਜੂਨਾ ਲੰਘਣ ਤੋਂ ਬਾਅਦ ਪ੍ਰਾਪਤ ਹੋਇਆ ਇਹ ਕੁਝ ਕੌਡੀਆਂ ਦੇ ਬਦਲੇ ਗਵਾ ਰਹੇ ਹੈ। ਬਚਨ ਤਾਂ ਸਾਰੇ ਹੀ ਕਹਿ ਦਿੰਦੇ ਨੇ ਪਰ ਮਹਾਂਪੁਰਸ਼ ਦਾ ਜਿਸਕੇ ਅੰਦਰ ਵਸੇ ਨਿਰੰਕਾਰ ਤਿਸਕੀ ਸੀ ਤਰ੍ਹਾਂ ਸੰਸਾਰ, ਜਿਹਦੇ ਅੰਦਰ ਵਾਸਾ ਹੈ ਨਿਰੰਕਾਰ ਦਾ ਉਹਦਾ ਇੱਕ ਸ਼ਬਦ ਕਿਹਾ ਹੋਇਆ ਹੀ ਬਹੁਤ ਵੱਡਾ ਹੋਇਆ ਕਰਦਾ, ਉਹ ਬਾਣ ਹੋਇਆ ਕਰਦਾ, ਦ੍ਰਿਸ਼ਟੀ ਕੀਤੀ ਨਜ਼ਰ ਦੇ ਵਿੱਚ ਸ਼ਕਤੀ ਹੋਇਆ ਕਰਦੀ ਹੈ, ਨਜ਼ਰ ਦੇ ਵਿੱਚ ਕਰੂਰਤਾ ਹੋਇਆ ਕਰਦੀ ਹੈ, ਨਜ਼ਰ ਦੇ ਨਿਗਾਹ ਦੇ ਅੰਦਰ ਬੇਵਫਾਈ ਹੋਇਆ ਕਰਦੀ ਹੈ, ਨਿਗਾਹ ਦੇ ਅੰਦਰ ਧੋਖਾ ਹੋਇਆ ਕਰਦਾ। ਇੱਕ ਨਿਗਾਹ ਉਹ ਹੈ ਜਿਹੜੀ ਕੀਤੀ ਹੋਈ ਜਨਮਾਂ ਜਨਮਾਂ ਦੇ ਪਾਪ ਕੱਟ ਦਿੰਦੀ ਹੈ। ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਕੀਤਾ, ਕੋਈ ਭਗਤੀ ਨਹੀਂ ਕਰਾਈ, ਕੁਛ ਕੋਈ ਗਿਆਨ ਦੇ ਉਪਦੇਸ਼ ਨਹੀਂ ਦਿੱਤੇ, ਇੱਕ ਦ੍ਰਿਸ਼ਟੀ ਕੀਤੀ, ਬੀਬੀ ਖਿੱਚੀ ਗਈ, ਐਂ ਲੱਗਿਆ ਕਿ ਜਨਮਾਂ ਜਨਮਾਂ ਦਾ ਕੋਈ ਜਾਣੂ ਮਿਲ ਗਿਆ ਅੱਜ। ਅਤੇ ਇਹ ਸਾਰੇ ਸੰਸਾਰ ਦੇ ਅੰਦਰ ਜੋ ਵੀ ਮਿਲਿਆ ਉਹ ਗਰਜਦਾ ਬੰਦਾ ਭੋਗਾਂ ਦੀ ਰੁਚੀ ਵਾਲਾ ਮਿਲਿਆ, ਮੇਰਾ ਤਾਂ ਅੱਜ ਕਈ ਕੋਈ ਨਹੀਂ ਮਿਲਿਆ, ਜੇ ਮਿਲਿਆ ਤਾਂ ਇਹੀ ਮਿਲਿਆ। ਚਰਨਾਂ 'ਤੇ ਨਮਸਕਾਰ ਕਰ ਦਿੱਤੀ, ਕਹਿੰਦੀ ਵਾਲੀ ਹੋ ਜੀ ਮੈਂ ਨਹੀਂ ਸੀ ਸਮਝੀ, ਤੈਂ ਮੇਰੇ ਨੇਤਰ ਖੋਲ੍ਹ ਅਤੇ ਹੁਕਮ ਕਰ। ਕਹਿੰਦੇ ਬੀਬਾ ਹੁਕਮ ਹੈ, ਪਾਪ ਦੀ ਕਮਾਈ ਲੁਟਾ ਦੇ, ਬਹਿ ਜਾ ਇੱਕ ਥਾਂ ਦੇ ਉੱਤੇ, ਉਹ ਪ੍ਰਭੂ ਜਿਸ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ ਉਹਨੂੰ ਇੱਕ ਨਿਮਕ ਵਾਸਤੇ ਨਾ ਵਿਸਾਰੀ। ਹੁਕਮ ਦੀ ਤਾਮੀਰ ਹੋ ਗਈ, ਸਭ ਕੁਛ ਵੇਚ ਦਿੱਤਾ, ਲੁਟਾ ਦਿੱਤਾ ਧਰਮ ਦੇ ਵਾਸਤੇ, ਚੌਂਕੜੀ ਪਾ ਕੇ ਬਾਹਰ ਬੈਠ ਗਈ, ਉਧਾਰ ਕਰ ਦਿੱਤਾ ਕਰੋੜਾਂ ਪਾਪਾਂ ਦਾ ਨਾਸ਼ ਮਹਾਂਪੁਰਸ਼ਾਂ ਦੀ ਸੰਗਤ ਦੇ ਨਾਲ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਗੀਤਾਂ, ਇਹ ਸਾਧੂ ਐਵੇਂ ਨਹੀਂ ਪਰਮੇਸ਼ਰ ਨੇ ਭੇਜੇ ਸੰਸਾਰ ਦੇ ਅੰਦਰ, ਨਾ ਜਨਮ ਵਿੱਚ ਨੇ ਨਾ ਮਰਨ ਵਿੱਚ ਨੇ, ਇਹਦਾ ਵਾਹਿਗੁਰੂ ਦਾ ਜੋ ਕੰਮ ਪਰਮੇਸ਼ੁਰ ਨੇ ਕਰਨਾ ਸੀ ਉਹ ਕੰਮ ਕਰਨ ਵਾਸਤੇ ਆਏ ਹੋਏ ਹਾਂ। ਜਨਮ ਮਰਨ ਦੋਵਾਂ ਮੈਂ ਨਾ ਹੀ ਜਨ ਪਾਰ ਪੁਕਾਰ ਹੀ ਆਏ। ਕੰਮ ਕੀ ਕਰਦੇ ਨੇ? ਜੀ ਦਾਨ ਦੇ ਭਗਤੀ ਲਾਉਣ। ਕਈ ਕਿਸਮ ਦੇ ਦਾਨ ਨੇ, ਪੈਸੇ ਦਾ ਦਾਨ ਹੈ, ਸਾਰੇ ਜਾਣਦੇ ਹੋ ਤੁਸੀਂ, ਅੰਨ ਦਾ ਦਾਨ ਹੈ, ਵਸਤਰਾਂ ਦਾ ਦਾਨ ਹੈ, ਭੂਮੀ ਦਾ ਦਾਨ ਹੈ, ਪਸ਼ੂਆਂ ਦਾ ਦਾਨ ਹੈ, ਕਾਰਾਂ ਦਾ ਦਾਨ ਹੈ। ਇਸ ਤੋਂ ਦੂਸਰਾ ਦਾਨ ਹੋਇਆ ਕਰਦਾ ਹੈ ਸ਼ਬਦ ਦਾ ਦਾਨ। ਮਿੱਠਾ ਸ਼ਬਦ ਬੋਲ ਕੇ, ਕੋਮਲ ਸ਼ਬਦ ਬਾਣੀ ਬੋਲ ਕੇ ਦੂਸਰੇ ਦਾ ਮਨ ਗਿਰਿਆ ਗਿਰਿਆ ਵੀ ਉਠਾ ਦੇਣਾ, ਮੋਹ ਲੈਣਾ ਮਨ, ਉਹਨੂੰ ਦੁੱਖਾਂ 'ਚੋਂ ਕੱਢ ਦੇਣਾ, ਮਹਿਸੂਸ ਕਰਾ ਦੇਣਾ ਕਿ ਦੁਨੀਆਂ ਦੇ ਅੰਦਰ ਕੋਈ ਹੈ ਜਿਹੜਾ ਮੇਰੇ ਨਾਲ ਵੀ ਹਮਦਰਦੀ ਕਰੇ, ਉਹ ਸ਼ਬਦ ਦਾ ਦਾਨ ਕਹਾਇਆ ਕਰਦਾ। ਤੀਸਰਾ ਦਾਨ ਹੋਇਆ ਕਰਦਾ ਮਨ ਦਾ, ਜਿਹੜਾ ਤੁਸੀਂ ਰੋਜ਼ ਕਰਦੇ ਹੋ ਪਰ ਪਤਾ ਨਹੀਂ ਹੈ।